चाहत तिनको कियो प्रकाशा।
उन्हां सारे जगत दे खेल तमाशा नूं अपने ग्रंथ विच अंकित करना चाहुंदा हां, कहना चाहुंदा, प्रकाशित करना चाहुंदा हां।
जो जो जन्म पूर्व ले हेरे,
जिहड़े जिहड़े जन्म दे पूर्व ले अवतारां दे कथा मैं देखे हां, सुने हां।
कहो सो प्रभु पराक्रम तेरे।
ऐ मेरे प्रभु जी, हे मेरे काल पुरख वाहिगुरु, तेरी पराक्रम कृपा रहमत ताकत दे नाल ही ਉਹ ਕਥਾ ਨੂੰ ਮੈਂ ਕਹਿ ਸਕਦਾ ਹਾਂ।
ਸਰਬ ਕਾਲ ਹੈ ਪਿਤਾ ਅਪਾਰਾ।
ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਹਨ, ਸਰਬ ਕਾਲ ਹੈ ਪਿਤਾ ਅਪਾਰਾ, ਜਿਹੜਾ ਸਾਰਿਆਂ ਦਾ ਕਾਲ ਕਰਨ ਵਾਲਾ ਪਰਮਾਤਮਾ ਹੈ। ਅਪਾਰਾ ਪਾਰਾਵਾਰ ਤੋਂ ਰਹਿਤ ਹੈ, ਉਹ ਸਾਡਾ ਪਿਤਾ ਹੈ। ਵੈਸੇ ਸਾਰੇ ਸ੍ਰਿਸ਼ਟੀ ਨੂੰ ਉਤਪੰਨ ਕਰਨ ਵਾਲਾ ਪਿਤਾ ਪਰਮਾਤਮਾ ਹੈ। ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਇੱਕ ਨੂਰ ਤੇ ਸਭ ਜੁਗ ਉਪਜਿਆ, ਕੌਣ ਭਲੇ ਕੋ ਮੰਦੇ। ਲੋਗਾ ਧਰਮ ਨਾ ਭੁੱਲੋ ਪਾਈ, ਖਾਲਕ ਖਲਕ ਖਲਕ ਮੈਂ ਖਾਲਕ ਪੂਰ ਰਹੋ ਸਰਬ ਠਾਈ। ਇਹ ਕਬੀਰ ਮਹਾਰਾਜ ਜੀ ਦੀ ਬਾਣੀ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਇਹੀ ਗੱਲ ਕਹਿੰਦੇ ਹਨ ਕਿ ਸਰਬ ਕਾਲ ਹੈ ਪਿਤਾ ਅਪਾਰਾ, ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ, ਸਾਰਿਆਂ ਦਾ ਕਾਲ ਕਰਨ ਵਾਲਾ ਹੈ, ਉਹੀ ਸਾਰਿਆਂ ਦਾ ਪਿਤਾ ਹੈ, ਉਹੀ ਸਾਡਾ ਪਿਤਾ ਹੈ, ਅਸੀਂ ਉਹਨੂੰ ਪਿਤਾ ਮੰਨਿਆ ਹੈ। ਔਰ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂੰ ਸੰਬੋਧਨ ਕਰਦੇ ਹੋਏ ਇਹ ਬਚਨ ਕਹਿ ਰਹੇ ਨੇ, ਏਕ ਪਿਤਾ ਏਕਸ ਕੇ ਹਮ ਬਾਰਕ, ਤੂੰ ਮੇਰਾ ਗੁਰਹਾਈ। ਹੇ ਮੇਰੇ ਮਾਲਕ ਜੀ, ਇੱਕ ਹੀ ਸਾਡੇ ਤੁਸੀਂ ਪਿਤਾ ਹੋ, ਔਰ ਇੱਕ ਪਿਤਾ ਦੇ ਅਸੀਂ ਔਲਾਦ ਹਾਂ। ਜਿਵੇਂ ਕਿ ਇੱਕ ਬਾਪ ਦੇ ਕਈ ਬੇਟੇ ਹੁੰਦੇ ਹਨ, ਔਰ ਉਹ ਬੇਟਿਆਂ ਦੇ ਵਿੱਚ ਜਦੋਂ ਝਗੜਾ ਵਿਖਾਂਤ ਪੈ ਜਾਂਦਾ ਹੈ ਤੇ ਵੱਖੋ ਵੱਖਰਾ ਨਗਰ ਪਿੰਡ ਸ਼ਹਿਰ ਵਸਾਉਂਦੇ ਹਨ ਆਪਣੇ ਆਪਣੇ ਨਾਮ 'ਤੇ। ਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਹਨ, ਇਸੇ ਤਰ੍ਹਾਂ ਇਹ ਬ੍ਰਹਿਮੰਡ ਦਾ, ਪੂਰੇ ਦੇਸ਼ ਬ੍ਰਹਿਮੰਡ ਦਾ ਬਾਪ ਇੱਕ ਹੈ, ਔਰ ਅਸੀਂ ਸਾਰੇ ਵਿਭਿੰਨ ਜਾਤੀਆਂ ਦੇ ਭਰਾ ਹਾਂ। ਭਾਵੇਂ ਸਾਡੀ ਵੱਖਰੀ ਵੱਖਰੀ ਪਹਿਚਾਣ ਹੈ, ਪਰ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਗੁਰੂ ਗੋਬਿੰਦ ਸਿੰਘ ਜੀ ਦੀ ਹਿਸਟਰੀ ਦੇ ਵਿੱਚ ਮਾਨਸ ਕੀ ਜਾਤ ਸਭ ਹੈ ਇੱਕ ਪਹਿਚਾਨਬੋ, ਮਨੁੱਖ ਦੀ ਜਾਤ ਇੱਕ ਹੈ, ਔਰ ਇੱਕ ਹੀ ਜਾਤ ਬਰਾਦਰੀ ਦੇ ਲੋਕ ਹਾਂ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਆਪ ਜੀ ਇੱਥੇ ਫਰਮਾ ਰਹੇ ਹਨ, ਸਰਬ ਕਾਲ ਹੈ ਪਿਤਾ ਹਮਾਰਾ, ਜਿਹੜਾ ਸਾਰਿਆਂ ਦਾ ਕਾਲ ਕਰਨ ਵਾਲਾ ਪਰਮਾਤਮਾ ਅਕਾਲ ਪੁਰਖ ਹੈ, ਉਹ ਸਾਡਾ ਪਿਤਾ ਹੈ, ਉਹ ਸਾਡਾ ਬਾਪ ਹੈ।
ਦੇਵ ਕਾਲ ਕਾ ਮਾਤ ਹਮਾਰਾ।
ਔਰ ਦੇਵ ਕਾਲ ਕਾ ਮਾਤ ਹਮਾਰਾ, ਜਿਹੜੀ ਪਰਮਾਤਮਾ ਦੀ ਦਿਵਿਆ ਸ਼ਕਤੀ ਹੈ, ਦਿਵਿਆ ਜੋਤ ਹੈ, ਉਹ ਸਾਡੀ ਮਾਤਾ ਹੈ। ਜਿਵੇਂ ਆਦਿ ਗੁਰੂ ਗ੍ਰੰਥ ਸਾਹਿਬ ਵਿੱਚ ਫਰਮਾਇਆ ਹੈ, ਮਾਝ ਰਾਗ ਦਾ ਸ਼ਬਦ ਹੈ, ਗੁਰੂ ਅਰਜਨ ਦੇਵ ਜੀ ਲਿਖਦੇ ਹੈ, ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਦਪ ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈ, ਤਾਂ ਪੋ ਕਿਹਾ ਕਾੜਾ ਜੀਓ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸੇ ਤਰ੍ਹਾਂ ਲਿਖ ਰਹੇ ਆ, ਇਸੇ ਤਰ੍ਹਾਂ ਦਾ ਸਿਧਾਂਤ ਇੱਥੇ ਦੱਸ ਰਹੇ ਆ। ਜਿਨ੍ਹਾਂ ਲੋਕਾਂ ਨੂੰ ਦਸਮ ਗੁਰੂ ਗ੍ਰੰਥ ਸਾਹਿਬ ਦੇ ਬਾਰੇ ਨੌਲੇਜ ਨਹੀਂ ਹੈ, ਖੋਜ ਨਹੀਂ ਹੈ, ਜਿਨ੍ਹਾਂ ਨੇ ਸਟੱਡੀ ਨਹੀਂ ਕੀਤੀ ਹੈ, ਜਿਨ੍ਹਾਂ ਨੇ ਅਧਿਐਨ ਨਹੀਂ ਕੀਤਾ ਹੈ, ਪਤਾ ਨਹੀਂ ਉਹਨਾਂ ਦੇ ਦ੍ਰਿਸ਼ਟੀ ਦੇ ਵਿੱਚ ਦਸਮ ਗ੍ਰੰਥ ਕੀ ਚੀਜ਼ ਹੈ, ਬਸ ਉਹ ਇੱਕੋ ਹੀ ਗੱਲ ਲੈ ਕੇ ਬੈਠੇ ਹੋਏ ਹਨ ਕਿ ਅੱਜ ਇਹਦੇ 'ਚ ਚਲਿੱਤਰ ਬੜੇ ਖਰਾਬ ਹੈ। ਚਲਿੱਤਰ ਦਾ ਨਾਮ ਹੈ ਪ੍ਰਕਿਰਿਆ, ਇਨਸਾਨ ਦੀ ਚਾਲ, ਇਨਸਾਨ ਦੇ ਕੈਰੇਕਟਰ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ। ਲੋਕ ਚਲਿੱਤਰ ਦੇ ਨਾਮ 'ਤੇ ਬੜੇ ਡਰਦੇ ਆ। ਆ ਬਚਿੱਤਰ ਨਾਟਕ ਗ੍ਰੰਥ ਦੀ ਕਥਾ ਆਪ ਜੀ ਨੇ ਕਿੰਨੀ ਸੋਹਣੀ ਤਰੀਕੇ ਦੇ ਨਾਲ ਸੁਣੀ ਹੈ। ਦਾਸ ਨੂੰ ਮਤ ਦਿੱਤੀ ਹੈ ਗੁਰੂ ਨੇ, ਅਤੇ ਤੁਛ ਦ ਮਤ ਦੇ ਅਨੁਸਾਰ ਦਾਸ ਨੇ ਇਹਦੀ ਵਿਆਖਿਆ ਕਰਨ ਦੀ ਕੋਸ਼ਿਸ਼ ਕੀਤੀ ਹੈ। ਬੜੇ ਬੜੇ ਵਿਦਵਾਨ ਬੈਠੇ ਹੈ, ਬੜੇ ਬੜੇ ਕਰਤਾ ਬੈਠੇ ਹੈ, ਬੜੇ ਬੜੇ ਖੋਜੀ ਬੈਠੇ ਹੈ, ਔਰ ਇਹਦੀ ਵਿਆਖਿਆ ਬੜੀ ਸੁਚੱਜੀ ਢੰਗ ਨਾਲ ਕਰਦੇ ਨੇ। ਦਾਸ ਨੇ ਅਲਪ ਬੁੱਧੀ ਦੇ ਨਾਲ ਚਾਨਣਾ ਥੋੜ੍ਹਾ ਜਿਹਾ ਆਪ ਜੀ ਦੇ ਸਾਹਮਣੇ ਰੱਖਿਆ ਹੈ, ਬਚਿੱਤਰ ਨਾਟਕ ਦੀ ਕਥਾ। ਔਰ ਇਹ ਟੀ ਸੀਰੀਜ਼ ਵਾਲੇ ਕੰਪਨੀ ਨੇ ਇਸ ਕਥਾ ਨੂੰ ਰਿਕਾਰਡ ਕੀਤਾ ਹੈ ਤਾਂ ਕਿ ਅਨਮੋਲ ਖਜ਼ਾਨਾ ਸੰਗਤਾਂ ਤੱਕ ਪਹੁੰਚਾਇਆ ਜਾਏ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿਹੜੀ ਗੱਲ ਦਸਮ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀ ਹੈ ਉਹੀ ਗੱਲ ਗੁਰੂ ਗੋਬਿੰਦ ਸਿੰਘ ਜੀ ਦੀ ਗੱਲ, ਗੁਰੂ ਨਾਨਕ ਦੇਵ ਜੀ ਦੀ ਗੱਲ, ਗੁਰੂ ਅਰਜਨ ਦੇਵ ਜੀ ਦੀ ਗੱਲ ਆਦਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ। ਸਰਬ ਕਾਲ ਹੈ ਪਿਤਾ ਹਮ ਅਪਾਰਾ, ਸਾਰਿਆਂ ਦਾ ਕਾਲ ਕਰਨ ਵਾਲਾ ਜਿਹੜਾ ਹੈ ਪਿਤਾ ਉਹ ਸਾਡਾ ਹੈ, ਉਹੀ ਪਰਮਾਤਮਾ ਹੈ। ਔਰ ਜਿਹੜੀ ਕਾਲਕਾ ਦਿਵਯ ਜੋਤ ਹੈ, ਅਨੰਤ ਸ਼ਕਤੀ ਹੈ, ਉਹ ਸਾਡੀ ਮਾਤਾ ਹੈ।
ਮਨੁਆ ਗੁਰ ਮੁਰ ਮਨਸਾ ਮਾਈ,
ਔਰ ਮਨੁਆ ਜੋ ਸਾਡੀ ਬੁੱਧੀ ਹੈ, ਮਨੁਆ ਮਨ ਜਿਹੜਾ ਹੈ ਇਹ ਸਾਡਾ ਗੁਰੂ ਹੈ। ਮਨਸਾ ਸੁਬੁੱਧ ਮੇਰੀ ਮਾਈ ਹੈ,
ਜਿਨਾ ਮੋਹ ਕੋ ਸੁਭ ਕਿਰਿਆ ਪੜਾਈ,
ਜਿਸ ਸੁਬੁੱਧ ਨੇ ਸਾਨੂੰ ਚੰਗੀ ਕਿਰਿਆ ਚੰਗੀ ਸਿੱਖਿਆ ਪੜਾਈ ਹੈ।
ਜਬ ਮਨਸਾ ਮਨ ਮਾਇਆ ਵਿਚਾਰੀ,
ਔਰ ਜਦ ਪਰਮਾਤਮਾ ਦੀ ਕਿਰਪਾ ਹੋਈ, ਜਦ ਮਨ ਮੈਂ ਆਪਣੇ ਉੱਤੇ ਸੁਬਧੀ ਦੀ ਕਿਰਪਾ ਵਿਚਾਰੀ ਹੈ।
ਗੁਰ ਮਨੁਆ ਕਹਿ ਕਹਿਓ ਸੁਧਾਰੀ,
ਜਦੋਂ ਮੇਰੀ ਬੁੱਧੀ ਨੇ ਕੋਈ ਗੱਲ ਦੀ ਸੁਧਾਈ ਕੀਤੀ, ਪਕੜ ਕੀਤੀ, ਕਹਿਣ ਦੀ ਕੋਸ਼ਿਸ਼ ਕੀਤੀ, ਮੇਰੇ ਮਨ ਰੂਪੀ ਗੁਰੂ ਨੇ ਮੇਰੀ ਸੁਧਾਰ ਕੀਤੀ ਹੈ।
ਜੇ ਜੇ ਚਰਿਤ ਪੁਰਾਤਨ ਲਹੇ,
ਮੈਂ ਗੁਰੂ ਗੋਬਿੰਦ ਸਿੰਘ ਜੀ ਕਹਿ ਰਹੇ ਨੇ, ਮੈਂ ਦਸਮ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਦਸਮੇਸ਼ ਗੁਰੂ ਦੇ ਗ੍ਰੰਥ ਦੇ ਵਿੱਚ ਮਹਾਰਾਜ ਜੀ ਇਹ ਕਹਿਣਾ ਚਾਹੁੰਦੇ ਹਨ, ਜੇ ਜੇ ਚਰਿਤ ਪੁਰਾਤਨ ਲਹੇ, ਜਿਹੜੇ ਜਿਹੜੇ ਚਰਿੱਤਰ ਪੁਰਾਤਨ ਪੁਰਾਣੇ ਪੌਰਾਣਿਕ ਗ੍ਰੰਥਾਂ ਦੇ ਵਿੱਚ ਅਸਾਂ ਨੇ ਦੇਖੇ ਹਨ, 404 ਚਰਿੱਤਰ, 405 ਚਰਿੱਤਰ ਗੁਰੂ ਗੋਬਿੰਦ ਸਿੰਘ ਨੇ ਲਿਖੇ ਹਨ। ਔਰ ਇਹੀ ਗੱਲ ਆਪ ਜੀ ਇੱਥੇ ਲਿਖਦੇ ਹਨ, ਜੇ ਜੇ ਚਰਿਤ ਪੁਰਾਤਨ ਲਹੇ ਔਨ ਚਰਿੱਤਰ ਕਥਾ। ਇੱਕ ਤਾਂ ਕਈ ਆਰਟਿਸਟ ਹੁੰਦੇ ਨੇ ਕਿ ਉਹ ਦੀਵਾਲ ਦੇ ਵਿੱਚ, ਪੇਜ ਦੇ ਵਿੱਚ, ਕਿਤਾਬ ਦੇ ਵਿੱਚ, ਪੁਸਤਕ ਦੇ ਵਿੱਚ ਕਥਾ ਨੂੰ ਚਰਿੱਤਰ ਕਰਕੇ ਲਿਖਦੇ ਆ, ਚਿੱਤਰਕਾਰੀ ਦੇ ਨਾਲ ਕਥਾ ਵਰਣਨ ਕਰਦੇ ਆ। ਪੁਰਾਣੇ ਜ਼ਮਾਨੇ ਦੇ ਵਿੱਚ ਇਸ ਤਰ੍ਹਾਂ ਦੇ ਰਾਜ ਮਿਸਤਰੀ ਹੋਇਆ ਕਰਦੇ ਸਨ, ਜੋ ਰਾਜੇ ਮਹਾਰਾਜਿਆਂ ਦੇ ਡਿਊੜੀ 'ਤੇ, ਰਾਜ ਮਹਿਲ 'ਤੇ, ਸ਼ੀਸ ਮਹਿਲ 'ਤੇ ਇਸ ਤਰ੍ਹਾਂ ਦੀਆਂ ਚਿੱਤਰਕਾਰੀਆਂ ਕਰਕੇ ਦਿਖਾਉਂਦੇ ਸਨ, ਜਿਸ ਕਰਕੇ ਸਿਆਣੇ ਸੂਝਵਾਨ ਲੋਕ ਉਸ ਚਿੱਤਰਾਂ ਨੂੰ ਦੇਖ ਕਰਕੇ ਹੀ ਪੜ੍ਹ ਲੈਂਦੇ ਸਨ ਵੀ ਕਥਾ ਕੀ ਲਿਖੀ ਹੋਈ ਹੈ। ਔਰ ਕੁਝ ਐਸੇ ਕਵੀ ਹੁੰਦੇ ਨੇ, ਕੁਝ ਐਸੇ ਰਾਈਟਰ ਹੁੰਦੇ ਨੇ, ਕੁਝ ਐਸੇ ਸੰਪਾਦਕ ਹੁੰਦੇ ਨੇ, ਕੁਝ ਐਸੇ ਐਡੀਟਰ ਹੁੰਦੇ ਨੇ ਜਿਹੜੇ ਕਿ ਕਥਾ ਲਿਖਦੇ ਆ ਗ੍ਰੰਥਾਂ ਦੇ ਵਿੱਚ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਵੀਆਂ ਦੇ ਵਿੱਚ ਇੱਕ ਮਹਾਨ ਕਵੀ, ਕਵੀ ਰਾਜ ਸ਼੍ਰੋਮਣੀ ਕਵੀ, ਔਰ ਸੈਨਿਕਾਂ ਦੇ ਵਿੱਚ ਇੱਕ ਮਹਾਨ ਯੋਧੇ, ਦਲੇਰ ਸੂਰਮਾ ਬਚਿੱਤਰ ਨਾਟਕ ਦੇ ਗ੍ਰੰਥ ਦੇ ਕਰਤਾ ਕਲਗੀਧਰ ਜੀ ਮਹਾਰਾਜ ਇਹ ਗੱਲ ਕਹਿੰਦੇ ਆ ਕਿ ਇਹ ਮੇਰੇ ਸਿੱਖੋ, ਇਹ ਮੇਰੇ ਸੇਵਕੋ ਜਨਤਾ, ਸਿੱਖ ਜਨਤਾ, ਮੈਂ ਇਸ ਗ੍ਰੰਥ ਦੇ ਵਿੱਚ ਪੁਰਾਤਨ ਚਰਿੱਤਰਾਂ ਦੇ ਕਥਾ ਨੂੰ ਵੀ ਕਹਾਂਗਾ ਜੋ ਮੈਂ ਤੁਹਾਨੂੰ ਸੁਣਾਵਾਂਗਾ।
ਤੇ ਅਬ ਚਹੀਆ ਹੈ ਕਹੇ,
ਮੈਂ ਸੋਚਿਆ ਵੀ ਉਹ ਕਥਾ, ਪੁਰਾਤਨ ਚਰਿੱਤਰਾਂ ਦੀ ਕਥਾ ਤੁਹਾਨੂੰ ਕਹਿ ਦੇਵਾਂ ਤਾਂ ਕਿ ਤੁਹਾਨੂੰ ਕੋਈ ਅਕਲ ਆਵੇ। ਆਦਮੀ ਉਦੋਂ ਫਸ ਜਾਂਦਾ ਹੈ ਜਦੋਂ ਆਦਮੀ ਨੂੰ ਅਗਲੇ ਦੀ ਚਾਲ ਨਾ ਪਤਾ ਹੋਵੇ, ਅਗਲੇ ਦਾ ਦਾਬ ਨਾ ਪਤਾ ਹੋਵੇ, ਅਗਲੇ ਦੀ ਨੀਤ ਨਾ ਪਤਾ ਹੋਵੇ, ਉਦੋਂ ਆਦਮੀ ਮਾਰ ਖਾ ਜਾਂਦਾ ਹੈ। ਜਦੋਂ ਅਗਲੇ ਬੈਰੀ ਦੇ ਨੀਤ ਦਾ ਪਤਾ ਲੱਗ ਜਾਏ, ਭੇਦ ਪਾ ਲਵੇ, ਤਾਂ ਆਦਮੀ ਕਦੇ ਮਾਰ ਨਹੀਂ ਖਾਂਦਾ। ਸੋ ਮੇਰੇ ਪਿਆਰਿਓ, ਗੁਰੂ ਦੇ ਸਵਾਰਿਓ, ਇਹ ਗੱਲ ਨੂੰ ਤੁਸੀਂ ਗਹਿਰਾਈ ਤੱਕ ਸੁਣੋ, ਪੜ੍ਹੋ, ਵਿਚਾਰ ਕਰੋ। ਜਿਹੜੇ ਚਰਿੱਤਰ ਦੇ ਵਿੱਚ ਇਸਤਰੀਆਂ ਦੇ ਚਰਿੱਤਰ ਦੱਸੇ ਨੇ, ਪੁਰਸ਼ਾਂ ਦੇ ਚਰਿੱਤਰ ਦੱਸੇ ਨੇ, ਜੇ ਕਿਤੇ ਤੁਸੀਂ ਉਹਨੂੰ ਪੜ੍ਹ ਲਓ ਤਾਂ ਤੁਸੀਂ ਆਪਣੇ ਆਪ ਨੂੰ ਬਚਾ ਸਕਦੇ ਹੋ, ਆਪਣੇ ਆਪ ਨੂੰ ਰੋਕ ਸਕਦੇ ਹੋ, ਆਪਣੇ ਆਪ ਨੂੰ ਤੰਦਰੁਸਤ ਕਰ ਸਕਦੇ ਹੋ, ਵਰਨਾ ਏਡਸ ਦੀ ਬਿਮਾਰੀ ਨਾਲ ਖਤਮ ਹੋ ਜਾਓਗੇ, ਵਰਨਾ ਕੈਂਸਰ ਦੀ ਬਿਮਾਰੀ ਦੇ ਨਾਲ ਖਤਮ ਹੋ ਜਾਓਗੇ, ਵਰਨਾ ਹੋਰ ਕਈ ਤਰ੍ਹਾਂ ਦੀਆਂ ਭੈੜੀਆਂ ਬਿਮਾਰੀਆਂ ਨੇ ਉਹਦੇ ਤੁਸੀਂ ਸ਼ਿਕਾਰ ਹੋ ਜਾਓਗੇ। ਇਸ ਕਰਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜੋ ਬਚਿੱਤਰ ਨਾਟਕ ਦੇ ਵਿੱਚ ਪੰਕਤੀ ਲਿਖੀ ਹੈ, ਤੁੱਕ ਲਿਖੀ ਹੈ, ਇਹ ਸੈਂਟੈਂਸ ਲਿਖਿਆ ਹੈ, ਇਹ ਜੋ ਪੌੜੀ ਲਿਖੀ ਹੈ ਕਿ ਮੈਂ मैं परमात्मा दी कथा लिखदा हाँ और जे जे चरित पुरातन लहे और जड़े जड़े पुरातन चरित्रां नूं मैं देखे है सुने है परखे है हड बीती गल है जग बीती गल है ते ते अब चहियत है कहे मैं वो सारी कथा दसम गुरु ग्रंथ साहिब दे विच कहना चाहुंदा हाँ।
सर्व काल करुणा तब परे
पर मैं कथा लिखण तो कथा बाचण तो पहला मैं उस अकाल पुरख वाहिगुरु की कृपा मंगदा हाँ चाहुंदा हाँ। हे परमात्मा मैनू हर थां ते हर क्षेत्र ते सहायता करी कृपा करी ताकि मैं जो कोई गल कहाँ कोई गल लिखा कोई काव्य बनावा उहदे विच कोई अधूरापन ना रहे। इस करके मैं हर क्षेत्र ते तुहाडी कृपा चाहुंदा हाँ मेरे मालक मेरे परमात्मा जी।
सेवक जान दया रस ढारे
आ महाराज गुरु गोबिंद सिंह जी गल कहंदे है कि परमात्मा तुसी ऐसा ना कहना नहीं सोचना कि पता नहीं ये बंदा क्यों मेरे को बार बार कृपा मंगदा है। मैं ता तुहाडा चरणा दा दास हाँ और दास देते जब तक बख्शिश नहीं होंदी जब तक दास खुश नहीं होंदा मैं तुहाडा चरणा दा सेवक हाँ मैं तुहाडा चरणा दा दास हाँ। इस करके मेरे ते दास जान के कृपा रस दे नाल ढल जाओ पिघल जाओ।
जो जो जानमा पूर्व लो पयो
जड़े जड़े अवतारां दा जन्म पहला होया वो कथा पहला लिखांगे। गुरु गोबिंद सिंह जी महाराज ने 24 अवतारां दी कथा लिखी है। पुराणा दे विच 18 जड़े पुराण हैं साढ़े भारत दे ऋषियां ने उन्हों अंकित किया है। वेद व्यास जी ने वशिष्ठ जी ने लिखिया है वो 18 पुराण दे विच अवतारां दीयां कथा आईयां ने जिवें कि आदि गुरु ग्रंथ साहिब दे विच लिखिया होया सत युग सत तेता जगी द्वापर पूजा चार तीन युग तीनों दिड़े कल केवल नाम आधार। ये युगां दा संविधान दस्या कि सतयुग दे विच की संविधान सी की कानून सी क्या धर्म सी। सतयुग दे विच सत सी सतयुग सत तेता जगी और त्रेता युग दे विच की सीगा जग त्रेता जगी द्वापर पूजा ते द्वापर युग दे विच की संविधान सी क्या धर्म सी क्या रूल सन क्या कानून सन द्वापर पूजा चार लोकी द्वापर युग दी पूजा करदे सन। तीन युग तीनों दिड़े तिना जुगां दे विच तीन कर्म दृढ़ करवाए गए ते कल केवल नाम आधार। अब कलु आयो रे एक नाम बो 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 आन रुत नाही नाही मत परम पुलो पुलो। एक कलयुग दे विच केवल नाम दा सहारा परमात्मा दे नाम दा सहारा है। गुरु गोबिंद सिंह जी महाराज कहंदे ने जे जे जन्म पूर्वले भयो जिहड़े पूर्वले युगां दे विच उस परमात्मा विष्णु ने अवतार धारण किया व अकाल पुरख के हुक्म अनुसार विष्णु ने अवतार धारण किए उन्हां पूर्वले अवतारां दीयां कथावां मैं अंकित करांगा इस दसम गुरु ग्रंथ साहिब दे विच।
सो सो साभ सिमरण कर दयो
ओ सारियां कथा सिमरण याद दे नाल परमात्मा दी कृपा दे नाल मैं इस ग्रंथ विच सिमरन करके याद करके चेते दे नाल लिख दिता है और लिख देवांगा।
मोको इति हुति कहे सुधं
गुरु गोबिंद सिंह जी महाराज कहंदे है बड़े बीरस दे मालक ने सात संगत। गुरु गोबिंद सिंह जी पातशाह कहंदे ने मैनू इतनी सुध नहीं सी मेरा इतना विशाल ज्ञान नहीं सी मैं ऐसा नहीं जानता सी कि पूर्वले जन्म दे विच पूर्वले जुगां दे विच परमात्मा ने अवतार लिया पर उस अकाल पुरख ने मेरे ते कृपा कीती ताकि मेरे अंदर सदबुद्धि दिती जिस करके मैं पूर्वले परमात्मा दे अवतार दियां कथावां लिखियां ने जैसा कि कृष्णा अवतारा दी कथा गुरु गोबिंद सिंह ने लिखी है जैसे कि रामा अवतार दी कथा लिखी है जैसे कि नरसिंहा अवतार दी कथा लिखी है जैसे कि दत्तात्रेय दी कथा लिखी है दत्तात्रेय महाराज भगवान दी कथा लिखी है और इस तरह अर्जुन दी अवतार कथा लिखी है बहुत सारे अवतारां दियां कथा टोटल हिसाब लाओ तो 24 अवतारां दियां कथावां लिखियां होईयां ने। ते महाराज जी कहंदे ने मेरे अंदर इन्नी सूझ नहीं सी, मेरे अंदर इतनी सियाणप नहीं सी, ये सब परमात्मा की कृपा है, ये मेरे मालक की कृपा है। अज दा विद्वान, समय दा विद्वान, समय दा खोजी, जे कोई राइटर कोई किताब लिखता है तो कहंदा मेरी ये सियाणप है, मेरी ये अकल है, मैं इतनी गल अच्छी तरह लिखी है, पर गुरु गोबिंद सिंह कहंदे मेरे अंदर इतनी सूझ नहीं तो मैं कथा लिख सका। मैंने तो परमात्मा ने कृपा की है कि हे मेरे मालक जी, मोको इति हुति कहो सुधंग, मैनू इन्नी होशी जो मैं वो पूर्वले जन्म के अवतारा दियाँ कथा लिख सकता। सतगुरु गुरु गोबिंद सिंह सच्चे पातशाह जी कहते हैं जो सतयुग दे विच नरसिंघा दी अवतार 52 अवतार दी कथा लिखी है, जैसे कि भट्ठां दे सवैये विच आउंदा है, सतयुग तै माणियो छलियो बल 52 पायो, त्रिते तै माणियो राम रघुवंश कहायो, द्वापर कृष्ण मुरार कंस कृतारथ कियो, उग्र सैनिक राज अभय भगत ते दियो, कलयुग प्रमाण नानक गुर अंगद अमर कहायो। ए पुरबले जन्मां दे अवतारां दियां कथावां, अकल ते साडी है नहीं कि असी दसम गुरु ग्रंथ साहिब नूं पढ़ करके कुछ उहदे विच सार लै सकीए, कोई उहदे विच सिद्धांत लै सकीए, कोई उहदे विच ज्ञान लै सकीए, पर असी दसम ग्रंथ नूं पढ़न दी समर्था रखदे नहीं ते कहना शुरू कर दिता कि दसम ग्रंथ नहीं पढ़ना चाहिदा। जी दसम ग्रंथ दे विच कवियां दी बाणी है जी, दसम ग्रंथ दे विच इस्त्रियां दे चरित्र हैं जी, वह भले मानसे तुहाडे जीवन दे विच चंगे माड़े चरित्र नहीं हैं, है कि नहीं, तुसीं वी करदे हो। जे तुहानू वह चरित्र दे विच कोई चंगी शिक्षा मिलती है, तुहाडी अकल टिकाणे आती है, तुहाडा सुधार होंदा है, तो तुहाडे वास्ते की बुराई है। अजी इस तरह के अंगां दे वर्णन किए है, जे भाई मैन है आदमी है, जे वुमैन है इसत्री है, तो उहदे अंग तो होने ही है, उहदे शरीर का चिंते होना ही है, वह तुसी सामने देखते ही हो, तो जे उन्हां दा वर्णन चरित्रां विच कीता गया तो की बुराई है। डॉक्टर दी पढ़ाई जदों कीती जांदी है, डॉक्टर लोग जदों पढ़ते हैं, शरीर दे सारी ट्रीटमेंट करते हैं, एक एक अखर पढ़ते हैं, आ बॉडी का एक एक पुरजा पढ़ते हैं, उहदे विच जिहड़े स्टूडेंट होंदे हैं, उहदे विच स्टूडेंट विद्यार्थी भी होंदे ने, विद्यार्थियां भी होंदियां ने, ते उह सारे पढ़ते हैं। इस तरह प्यारे हो जे माँ बाप भैन भाई सारे बैठे हो उत्थे कथा करी जावे, ये बाणी पढ़ी जाए तो जे बुराई कोई है, जिस आदमी का मन भैड़ा होंदा है तो वह बुरे गल वल उहदा मन बदोबदी चला जाता है, जिहड़ा आदमी शुद्ध होंदा है वह बुरे गलत भी चंगी गल लै लैंदा है। सो गुरु गोबिंद सिंह जी महाराज इत्थे कह रहे हैं कि जे जे जन्म पूर्वले भयो, कि जिहड़े जिहड़े परमात्मा दे अवतारां दे पुरवले जन्म चो होया है, सो सब सिमरन कर दो, वो मेरे मालिक परमात्मा ने सारिया कथा मैनू याद कराइया ने, मोको इति हुती कहो सुधंग, मैनू इन्नी होश नहीं सी, मेरे अंदर इतनी क्षमता नहीं सी जो मैं पुरवले जन्म दे कथा अवतारा दी लिख सकदा।
जस प्रभ दई कृपा कर बुद्धं,
जिस तरह उस मेरे मालिक ने मेरे अंदर चंगी बुद्ध दिती है,
सर्व काल तब भय दयाला,
उस अकाल पुरख ने हर वेले मेरे ते दया कीती,
लोह राच हम सो सब काला,
जिस करके वो लोह प्रकाश रूप वाहेगुरु ने हर समय साड़ी रक्षा कीती है,
सर्व काल रक्षा सब काला,
सर्व काल वाहेगुरु जी दी मैनो सब समया विच रक्षा होई, रक्षा प्राप्त होई है, ओ परमात्मा ने हर वेले हर थां ते मेरी रक्षा कीती है, जिस करके मैं कथा लिखण वेले भी निधड़क होके कथा लिखी है, जदों मैं तलवार बाहिया उदों भी निधड़क होके तलवार चलाई है, और जदों दान देण दा वेला आया ते उदों सोना चांदी हीरे जवाहर दे बजाए ਮੈਂ ਆਪਣੇ ਜਿਗਰ ਦੇ ਟੁਕੜੇ ਨੂੰ ਦਾਨ ਕਰ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਹਨ ਕਿ ਉਸ ਸਮੇਂ ਮੈਂ ਆਪਣੇ ਜਿਗਰੇ ਦੇ ਟੁਕੜੇ ਸਾਹਿਬਜ਼ਾਦਿਆਂ ਨੂੰ ਦਾਨ ਕਰ ਦਿੱਤਾ, ਇਸ ਦੇਸ਼ ਵਾਸਤੇ, ਇਸ ਕੌਮ ਦੇ ਵਾਸਤੇ, ਧਰਮ ਦੇ ਵਾਸਤੇ ਆਪਣੇ ਪਿਤਾ ਦਾਨ ਕਰ ਦਿੱਤਾ, ਮਾਂ ਦਾਨ ਕਰ ਦਿੱਤਾ ਔਰ ਬੇਟੇ ਦਾਨ ਕਰ ਦਿੱਤੇ। ਹੈ ਕੋਈ ਐਸਾ ਦਾਨੀ, ਹੈ ਕੋਈ ਐਸਾ ਸਰਬੰਸ ਦਾਨੀ? ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਕਿ ਇਹ ਮੇਰੇ ਮਾਲਕ ਜੀ, ਜਦੋਂ ਜੰਗ ਦੇ ਮੈਦਾਨ ਦੇ ਵਿੱਚ, ਅਨੰਦਪੁਰ ਸਾਹਿਬ ਦੇ ਵਿੱਚ, ਚਮਕੌੜ ਦੇ ਗਲੀ ਵਿੱਚ ਮੈਂ ਲੜਿਆ ਤਾਂ ਤੇਰੀ ਕਿਰਪਾ ਹੋਈ। ਸੱਚੇ ਪਾਤਸ਼ਾਹ ਇਸ ਧਰਤੀ ਦੇ ਵਾਸਤੇ, ਇਸ ਸਮਾਜ ਦੇ ਵਾਸਤੇ, ਹਿੰਦੁਸਤਾਨ ਦੇ ਸੱਭਿਆਚਾਰਤਾ ਦੇ ਵਾਸਤੇ ਜਦੋਂ ਕਿਸੇ ਮਹਾਂਪੁਰਸ਼ ਦੀ ਦਾਨ, ਬਲੀਦਾਨ ਦੀ ਲੋੜ ਪਈ ਤਾਂ ਉਦੋਂ ਤੁਹਾਡੀ ਕਿਰਪਾ ਦੇ ਨਾਲ ਮੈਂ ਆਪਣੇ ਪਿਤਾ ਨੂੰ ਕੁਰਬਾਨ ਕਰ ਦਿੱਤਾ। ਮਹਾਰਾਜ, ਜਦੋਂ ਧਰਮ ਦੇਸ਼ ਦੀ ਰੱਖਿਆ ਵਾਸਤੇ ਲੋੜ ਪਈ ਤਾਂ ਉਦੋਂ ਮੈਂ ਆਪਣੇ ਦਿਲ ਦੇ ਜਿਗਰ ਮਾਸੂਮ ਸਾਹਿਬਜ਼ਾਦਿਆਂ ਦੀ ਕੁਰਬਾਨ ਕਰ ਦਿੱਤੀ, ਬਲੀਦਾਨ ਦੇ ਦਿੱਤਾ, ਅਨੰਦਪੁਰ ਸਾਹਿਬ ਸਾਰਾ ਦਾਨ ਕਰ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਆ ਇਹ ਮੇਰੀ ਨਹੀਂ, ਉਸ ਪਰਮੇਸ਼ਰ ਦੀ ਕਿਰਪਾ ਹੈ, ਉਹ ਅਕਾਲ ਪੁਰਖ ਦੀ ਕਿਰਪਾ ਹੋਈ ਹੈ। ਔਰ ਜਦੋਂ ਮੈਨੂੰ ਕੁਛ ਲਿਖਣ ਵਾਲੇ, ਜਦੋਂ ਰਾਈਟਰ ਜਾਂ ਸ਼ਾਇਰ ਬਣਾ ਦਿੱਤਾ ਗਿਆ, ਮੈਂ ਕਵੀ ਬਣ ਕੇ ਲਿਖਿਆ, ਤਾਂ ਉਸ ਸਮੇਂ ਵੀ ਪਰਮਾਤਮਾ ਦੀ ਕਿਰਪਾ ਦੇ ਨਾਲ ਸਾਰੀ ਦੀ ਸਾਰੀ ਸ਼ਕਤੀ, ਪਰਮਾਤਮਾ ਦੀ ਕਥਾ ਦਸਮ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੈਂ ਅੰਕਿਤ ਕਰ ਦਿੱਤਾ ਹੈ।
ਸਰਬ ਕਾਲ ਰੱਖਿਆ ਸਭ ਕਾਲਾ,
ਉਹ ਕਾਲ ਪੁਰਖ ਨੇ ਹਰ ਥਾਂ ਤੇ ਮੇਰੀ ਰੱਖਿਆ ਕੀਤੀ ਹੈ।
ਲੋਹ ਰੱਛ ਸਰਬਦਾ ਵਿਸਾਲਾ,
ਉਹ ਲੋਹ ਪ੍ਰਕਾਸ਼ ਰੂਪ ਪਰਮਾਤਮਾ ਦੀ ਬੜੀ ਮੇਰੇ ਤੇ ਕਿਰਪਾ ਹੋਈ ਰਹੀ ਹੈ।
ਹੇਠ ਭਇਓ ਤਵ ਕਿਰਪਾ ਲਖਾਈ,
ਜਦੋਂ ਪਰਮਾਤਮਾ ਦੀ ਕਿਰਪਾ ਐਸੀ ਹੋਈ, ਢੀਠ ਪਇਓ ਤੇ ਮੈਂ ਬੜਾ ਢੀਠ ਹੋ ਗਿਆ।
ਐਂਡੋ ਫਿਰੋ ਸਭਨ ਭਇਓ ਰਾਈ,
ਮੈਂ ਪਰਮਾਤਮਾ ਦੀ ਕਿਰਪਾ ਮਿਹਰ ਦਾ ਸਦਕਾ ਸਾਰਿਆਂ ਤੋਂ ਸਿਰ ਉੱਚਾ ਕਰਕੇ ਮੈਂ ਫਿਰਦਾ ਰਿਹਾ। ਔਰ ਪਿਆਰੇ ਜਿਸ ਦਾ ਸਾਹਿਬ ਡਾਡਾ ਹੋਏ, ਤਿਸਨੋ ਮਾਰਨਾ ਸਾਕੇ ਕੋਏ। ਸਾਡਾ ਸਾਹਿਬ ਕੌਣ ਹੈ? ਸਾਡਾ ਮਾਲਕ ਕੌਣ ਹੈ? ਅਸੀਂ ਕਿਹਨੂੰ ਮਾਲਕ ਮੰਨਦੇ ਹਾਂ? ਕਿ ਅਸੀਂ ਗੁਰੂ ਗੋਬਿੰਦ ਸਿੰਘ ਨੂੰ ਮਾਲਕ ਮੰਨਿਆ? ਕਿ ਅਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਕਹਾਣ ਯੋਗ ਹੈ? ਉਹ ਪਿਆਰੇ ਹੋ, ਗੁਰੂ ਗੋਬਿੰਦ ਸਿੰਘ ਜੀ ਕੀ ਕਹਿੰਦੇ ਆ? ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੇ, ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚੇਰਾ। ਜਿਹਦੀ ਰਹਿਣੀ ਹੈ, ਜਿਹੜੇ ਕਕਾਰਾਂ ਦੀ ਰਹਿਤ ਵਿੱਚ ਹੈ, ਸਿੱਖ ਕਹਾਉਣ ਦੇ ਨਾਲ ਸਿੱਖ ਨਹੀਂ, ਸਿੰਘ ਨਾਮ ਧਰਾਉਣ ਦੇ ਨਾਲ ਸਿੰਘ ਨਹੀਂ। ਉਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਭਾਈ ਦਇਆ ਰਾਮ ਨੂੰ ਅੰਮ੍ਰਿਤ ਛਕਾ ਕੇ ਦਇਆ ਸਿੰਘ ਨਾਮ ਧਰਾਇਆ, ਭਾਈ ਧਰਮ ਚੰਦ ਨੂੰ ਅੰਮ੍ਰਿਤ ਛਕਾ ਕੇ ਧਰਮ ਸਿੰਘ ਨਾਮ ਰਖਾਇਆ, ਬਲਕਿ ਗੁਰੂ ਗੋਬਿੰਦ ਸਿੰਘ ਜੀ, ਗੁਰੂ ਗੋਬਿੰਦ ਰਾਏ ਤੋਂ ਸਿੰਘ ਹੋਏ ਅੰਮ੍ਰਿਤ ਛਕ ਕੇ। ਅਤੇ ਅੱਜ ਅਸੀਂ ਆਪਣੇ ਨਾਮ 'ਤੇ ਸਿੰਘ 'ਤੇ ਕਹਾਉਂਦੇ ਹਾਂ, ਪਰ ਅੰਮ੍ਰਿਤ ਕਿੱਥੇ ਗਿਆ ਪਤਾ ਨਹੀਂ। ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਆ ਮੈਂ ਹਰ ਖੇਤਰ 'ਤੇ ਗਰਵ ਦੇ ਨਾਲ ਔਰ ਸਵਾਭਿਮਾਨ ਦੇ ਨਾਲ ਗਰਜ ਕੇ ਮੈਂ ਪਰਮਾਤਮਾ 'ਤੇ ਮਾਣ ਕਰਦਾ ਰਿਹਾ, ਕਿਉਂਕਿ ਮੈਂ ਉਹਦਾ ਹਾਂ, ਮੈਂ ਉਸ ਮਾਲਕ ਦਾ ਹਾਂ। ਉਸ ਮਾਲਕ ਨੇ ਮੈਨੂੰ ਆਪਣਾ ਪੁੱਤਰ ਬਣਾ ਕੇ ਭੇਜਿਆ, ਪਿੱਛੇ ਕਥਾ ਸੁਣ ਚੁੱਕੇ ਹੋ, ਮੈਂ ਆਪਣਾ ਸਤ ਤੋਹੇ ਨਿਵਾਜਾ। ਅਤੇ ਜਦੋਂ ਬੇਟਾ ਬਾਪ ਦੇ ਹੁਕਮ ਦੀ ਤਾਮਿਲ ਕਰੇ ਤਾਂ ਬਾਪ ਵੀ ਆਪਣੇ ਬੇਟੇ 'ਤੇ ਨਾਜ ਕਰਦਾ ਹੈ ਅਤੇ ਬੇਟਾ ਵੀ ਬਾਪ 'ਤੇ ਨਾਜ ਕਰਦਾ ਹੈ। ਸਤਿਗੁਰੂ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੱਥੇ ਕਹਿੰਦੇ ਆ ਕਿ ਢੀਠ ਪਇਓ ਤਬ ਕਿਰਪਾ ਲਿਖਾਈ, ਜਦੋਂ ਤੇਰੀ ਕਿਰਪਾ ਹੋਈ ਮੇਰੇ ਮਾਲਕ ਜੀ, ਐਂਡੋ ਫਿਰੋ ਸਵਨ ਭਇਓ ਰਾਈ, ਮੈਂ ਫਿਰ ਸਾਰਿਆਂ 'ਤੇ ਆਪਣੇ ਆਪ ਨੂੰ ਗਰਵ ਕਰਕੇ ਫਿਰਦਾ ਹਾਂ। ਕਿ ਮੈਂ ਉਸ ਮਾਲਕ ਦਾ ਹਾਂ।
ਜਿਹੇ ਜਿਹੇ ਵਿਧ ਜਨਮਨ ਸੁਧ ਆਈ,
ਔਰ ਜਿਸ ਤਰ੍ਹਾਂ ਜਿਨ੍ਹਾਂ ਜਿਨ੍ਹਾਂ ਅਵਤਾਰਾਂ ਦੀ ਮੈਨੂੰ ਸੁਧ ਹੋਈ ਪਰਮਾਤਮਾ ਨੇ ਖਬਰ ਦਿੱਤੀ ਆ,
ਤਿਮ ਤਿਮ ਕਹੇ ਗ੍ਰੰਥ ਬਣਾਈ।
ਮੈਂ ਸਾਰੀ ਕਥਾ ਗ੍ਰੰਥ ਦੇ ਵਿੱਚ ਕਹਿ ਦਿੱਤੀ ਹੈ। ਇਹ ਕਵੀਓ, ਵਿਦਵਾਨੋ, ਸਿਆਣਿਓ, ਸੁਣ ਕੇ ਪੜ੍ਹ ਕੇ ਦੇਖ ਲਓ।
ਪ੍ਰਥਮੇ ਸਤ ਯੁਗ ਜਿਹੇ ਵਿਧ ਲਹਾ,
ਸਭ ਤੋਂ ਪਹਿਲਾਂ ਜਿਵੇਂ ਸਤ ਯੁਗ ਦੇ ਵਿੱਚ ਪਰਮਾਤਮਾ ਨੇ ਅਵਤਾਰ ਧਾਰਿਆ।
ਪ੍ਰਥਮੇ ਦੇਵ ਚਰਿੱਤਰ ਕੋ ਕਹਾ,
ਤੇ ਸਭ ਤੋਂ ਪਹਿਲਾਂ ਮੈਂ ਉਸ ਅਕਾਲ ਪੁਰਖ ਵਾਹਿਗੁਰੂ ਦਾ, ਵਾਹਿਗੁਰੂ ਦੇ ਜੀਵਨ ਦੇ ਚਰਿੱਤਰ ਨੂੰ ਕਥਨ ਕੀਤਾ।
ਪਹਿਲੇ ਚੰਡੇ ਚਰਿੱਤਰ ਬਣਾਇਓ,
ਔਰ ਸਭ ਤੋਂ ਪਹਿਲਾਂ ਉਸ ਪਰਮਾਤਮਾ ਦੀ ਅਨੰਤ ਕਲਾ ਸ਼ਕਤੀ, ਜਿਸ ਨੂੰ ਦੁਰਗਾ ਚੰਡੀ ਕਹਿੰਦੇ ਹਨ, ਉਸ ਚੰਡੀ ਚਰਿੱਤਰ ਦੀ ਕਥਾ, ਪਰਮਾਤਮਾ ਦੇ ਸ਼ਕਤੀ ਦੀ ਕਥਾ ਸਭ ਤੋਂ ਪਹਿਲਾਂ ਚਰਿੱਤਰਾਂ ਦੇ ਸ਼ੁਰੂਆਤ 'ਚ ਕੀਤੀ ਹੈ।
ਨਖ ਸਿੱਖ ਤੇ ਕ੍ਰਮ ਪਾਖ ਸੁਣਾਇਓ,
ਮੈਂ ਨੌ ਤੋਂ ਚੋਟੀ ਸ਼ੁਰੂ ਤੋਂ ਆਦਿ ਆਖਿਰ ਤੱਕ ਸਾਰੀ ਦੀ ਕਥਾ ਵਿਸਥਾਰ ਨਾਲ ਦੱਸੀ ਹੈ ਚੰਡੀ ਚਰਿੱਤਰ ਦੇ ਵਿੱਚ।
ਛੁਰ ਕਥਾ ਤਬ ਪ੍ਰਥਮ ਸੁਣਾਈ,
ਔਰ ਸਾਰੀਆਂ ਕਥਾ ਛੱਡ ਕਰਕੇ ਸਭ ਤੋਂ ਪਹਿਲਾਂ ਚੰਡੀ ਚਰਿੱਤਰ ਦੇ ਵਿੱਚ ਕਥਾ ਪ੍ਰਕਾਸ਼ਿਤ ਕੀਤੀ ਹੈ। ਜਿਸ ਤਰ੍ਹਾਂ ਕਿ ਸਾਧ ਸੰਗਤ ਜੀ, ਚੰਡੀ ਦੀ ਵਾਰ ਹੈ, ਚੰਡੀ ਚਰਿੱਤਰ ਹੈ, ਚੰਡੀ ਉਕਤ ਵਿਲਾਸ ਹੈ, ਇਹ ਪਰਮਾਤਮਾ ਦੀਆਂ ਸ਼ਕਤੀਆਂ ਨੇ, ਇਹਨੂੰ ਅਸੀਂ ਜਾਣ ਨਹੀਂ ਸਕਦੇ। ਸਾਡੀ ਦਿਵਯ ਅਵਸਥਾ ਪ੍ਰਕਾਸ਼ਿਤ ਨਹੀਂ ਹੈ, ਸਾਡੀ ਦਿਵਯ ਜੋਤ ਪ੍ਰਕਾਸ਼ਿਤ ਨਹੀਂ ਹੈ। ਜਦ ਤੱਕ ਸ਼ਕਤੀ ਨਹੀਂ ਹੈ, ਸ਼ਕਤੀ ਤੋਂ ਹੀਣ ਇਨਸਾਨ ਨਹੀਂ ਹੈ, ਸ਼ਕਤੀ ਤੋਂ ਹੀਣ ਇਨਸਾਨ ਦੀ ਕੋਈ ਹਾਈ ਪਾਵਰ ਨਹੀਂ ਹੈ। ਇਸ ਕਰਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਸ ਚੰਡੀ ਦਾ ਰੂਪ ਦਸਮ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵਰਣਨ ਕੀਤਾ। ਦਸਮ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਇਸ ਗੱਲ 'ਤੇ ਨਫ਼ਰਤ ਹੈ, ਲਓ ਜੀ ਚੰਡੀ, ਲਓ ਜੀ ਦੁਰਗਾ, ਲਓ ਜੀ ਚੰਡਿਕਾ, ਲਓ ਜੀ ਜਵਾਲਾ, ਇਹ ਕੀ ਹੋਇਆ ਜੀ, ਲਓ ਜੀ ਮਹੇਸ਼ਵਰੀ, ਇਹ ਕੀ ਹੋਇਆ ਜੀ, ਇਹ ਕੋਈ ਨਾਮ ਹੈ? ਉਹ ਭਲੇ ਮਾਨਸੋ, ਉਹ ਪਰਮਾਤਮਾ ਦੇ ਅਨੰਤ ਸ਼ਕਤੀ ਦੇ ਇੱਕ ਪ੍ਰਤੀਕ ਹੈ, ਇੱਕ ਪਹਿਚਾਣ ਹੈ। ਤੁਸੀਂ ਜਿਹੜੇ ਦਸਮ ਗੁਰੂ ਗ੍ਰੰਥ ਸਾਹਿਬ ਨੂੰ ਚੰਗੀ ਤਰ੍ਹਾਂ ਸਟੱਡੀ ਕਰੋ, ਖੋਲ੍ਹ ਕੇ ਦੇਖੋ, ਤੁਹਾਡੇ ਅੰਦਰ ਵੀ ਇੱਕ ਸ਼ਕਤੀ ਚੇਤਨ ਸੱਤਾ ਹੈ, ਤੁਹਾਨੂੰ ਵੀ ਪਤਾ ਲੱਗ ਜੂਗਾ ਉਹ ਸ਼ਕਤੀ ਦਾ। ਜੇ ਤੁਹਾਡੇ ਅੰਦਰ ਸ਼ਕਤੀ ਨਾ ਹੋਵੇ, ਤੁਸੀਂ ਸ਼ਕਤੀਹੀਨ ਕੁਝ ਕਰ ਨਹੀਂ ਸਕਦੇ, ਨਾ ਬੋਲ ਸਕਦੇ ਹੋ, ਨਾ ਦੇਖ ਸਕਦੇ ਹੋ, ਨਾ ਸੁਣ ਸਕਦੇ ਹੋ, ਨਾ ਖਾ ਸਕਦੇ ਹੋ, ਨਾ ਖਾਦੇ ਹੋ ਭੋਜਨ ਨੂੰ ਪਚਾ ਸਕਦੇ ਹੋ, ਉਹ ਵੀ ਇੱਕ ਸ਼ਕਤੀ ਹੈ। ਸ਼ਕਤੀ ਸ਼ਬਦ ਤੋਂ ਨਫ਼ਰਤ ਨਹੀਂ ਕਰਨਾ। ਇਸ ਕਰਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿ ਰਹੇ ਹੈ, ਉਸ ਪਰਮਾਤਮਾ ਦੀ ਜਿਹੜੀ ਕ੍ਰਾਂਤੀ ਹੈ, ਜਿਹੜੀ ਤੇਜ਼ ਹੈ, ਉਸ ਚੰਡੀ ਦਾ ਮੈਂ ਵਰਣਨ ਕੀਤਾ, ਜਿਸ ਨੂੰ ਲੋਕਾਂ ਨੇ ਆਪਣੇ ਆਪਣੇ ਦ੍ਰਿਸ਼ਟੀ ਦੇ ਨਾਲ ਦੇਖਿਆ, ਲੋਕਾਂ ਨੇ ਆਪਣੇ ਆਪਣੇ ਭਾਵਨਾ ਨੂੰ ਤੋਲਿਆ, ਪਰ ਮੈਂ ਆਪਣੀ ਭਾਵਨਾ ਦੇ ਨਾਲ ਤੁਹਾਨੂੰ ਇਸ ਗ੍ਰੰਥ ਵਿੱਚ ਦਿਖਾਇਆ ਹੈ, ਤੁਸੀਂ ਪੜ੍ਹ ਕੇ ਦੇਖੋ। ਗੁਰੂ ਗੋਬਿੰਦ ਸਿੰਘ ਇਹ ਕਹਿ ਰਹੇ ਹੈ, ਪਹਿਲੇ ਚੰਡੀ ਚਰਿੱਤ ਬਣਾਈ, ਅਸੀਂ ਸਭ ਤੋਂ ਪਹਿਲਾਂ ਚੰਡੀ ਚਰਿੱਤਰ ਦੀ ਕਥਾ ਦਸਮ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖੀ ਹੈ, ਔਰ ਇਸ ਕਰਕੇ ਚੰਡੀ ਦੀ ਬਾਰ, ਚੰਡੀ ਚਰਿੱਤਰ, ਚੰਡੀ ਉਕਤ ਬਿਲਾਸ, ਅਵਤਾਰਾਂ ਦੀ ਕਥਾ ਦੇ ਨਾਲ ਨਾਲ ਜਿੱਥੇ ਰਾਮਾ ਅਵਤਾਰ ਦੀ ਕਥਾ, ਰਾਮ ਚੰਦਰ ਜੀ ਮਹਾਰਾਜ ਕਿਸ ਤਰ੍ਹਾਂ ਅਯੁੱਧਿਆ ਦੇ ਵਿੱਚ ਉਹਨਾਂ ਨੇ ਪਿਤਾ ਦੀ ਆਗਿਆ ਦੀ ਪਾਲਣਾ ਕੀਤੀ ਔਰ 14 ਸਾਲ ਬਨਵਾਸ ਗਏ, ਰਾਵਣ ਨੂੰ ਮਾਰਿਆ, ਮੁੜ ਕੇ ਲਛਮਣ ਦੇ ਨਾਲ ਆ ਕਰਕੇ ਅਯੁੱਧਿਆ ਦਾ ਰਾਜ, 10,000 ਵਰ੍ਹੇ ਦਾ ਰਾਜ ਕੀਤਾ, ਧਰਮ ਦਾ ਰਾਜ ਕੀਤਾ। ਇਹ ਰਾਮਚੰਦਰ ਜੀ ਦੀ ਕਥਾ ਰਾਮਾ ਅਵਤਾਰ ਦੇ ਵਿੱਚ ਅੰਕਿਤ ਹੈ, ਔਰ ਉਸ ਤੋਂ ਬਾਅਦ ਦੁਆਪਰ ਯੁੱਗ ਦੀ ਕਥਾ, ਕ੍ਰਿਸ਼ਨ ਮਹਾਰਾਜ, ਦੇਖੋ ਕ੍ਰਿਸ਼ਨ ਮਹਾਰਾਜ, ਵਿਸ਼ਨੂੰ ਦਾ ਅਵਤਾਰ ਕ੍ਰਿਸ਼ਨ ਮਹਾਰਾਜ, ਉਹਨਾਂ ਨੇ ਗੋਕਲ ਦੇ ਵਿੱਚ ਕੈਸੇ ਕੈਸੇ ਲੀਲਾਵਾਂ ਕੀਤੇ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਆ ਕਿ ਉਹ ਕ੍ਰਿਸ਼ਨ ਮੁਰਾਰੀ, ਜੋ ਬੰਸ਼ੀ ਵਜਾਉਣ ਵਾਲੇ ਹਨ, ਜੋ ਗਊਆਂ ਨੂੰ ਚਾਰਨ ਵਾਲੇ ਹਨ, ਜੋ ਗੋਪੀਆਂ ਦੇ ਚਾਹਤੇ ਹਨ, ਐਸੇ ਗੁਰੂ ਗੋਬਿੰਦ ਸਿੰਘ ਜੀ ਨੇ, ਜੈਸੇ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿਹਾ, ਘੜੀਆਂ ਸਭੇ ਗੋਪੀਆਂ ਪਹਿਰੇ ਕੰਨ ਗੋਪਾਲ, ਗਹਿਣੇ ਪੌਣ ਪਾਣੀ ਬੈਸੰਤਰ, ਚੰਦ ਸੂਰਜ ਅਵਤਾਰ, ਸਗਲੀ ਧਰਤੀ ਮਾਲ ਤਨ ਬਰਤਨ ਸਰਬ ਜੰਜਾਲ, ਨਾਨਕ ਮੂਸੇ ਗਿਆਨ ਬੂਣੀ ਖਾਏ ਗਿਆ ਜਮਕਾਲ। ਇਹ ਜਿਹੜੇ ਤੁਸੀਂ ਰਾਸ ਮੰਡਲ ਦੀ ਕਥਾ ਜੀ ਤੁਸੀਂ ਪੜ੍ਹਨਾ ਚਾਹੁੰਦੇ ਹੋ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਰਚੀ ਬਾਣੀ ਕ੍ਰਿਸ਼ਨ ਅਵਤਾਰੇ ਦੇ ਵਿੱਚ ਰਾਸ ਮੰਡਲ ਦੀ ਕਥਾ ਪੜ੍ਹ ਕੇ ਦੇਖ ਲਓ ਤਾਂ ਪਤਾ ਲੱਗ ਜਾਏਗਾ, ਪਤਾ ਲੱਗ ਜਾਏਗਾ ਸਾਰੀ ਕਥਾ ਦਾ ਭਾਦ ਭੇਦ ਖੁੱਲ ਜਾਏਗਾ। ਇੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਕਿ ਮੈਂ ਤ੍ਰੇਤਾ ਯੁੱਗ ਦੇ ਰਾਮ ਅਵਤਾਰ ਦੀ ਕਥਾ ਵੀ ਲਿਖੀ, ਦੁਆਪਰ ਯੁੱਗ ਦੇ ਅਵਤਾਰ ਕ੍ਰਿਸ਼ਨ ਮਹਾਰਾਜ ਦੀ ਵੀ ਕਥਾ ਕ੍ਰਿਸ਼ਨਾ ਅਵਤਾਰੇ ਦੀ ਕਥਾ ਲਿਖੀ ਹੈ, ਚੰਡੀ ਚਲਿੱਤਰ ਦੀ ਕਥਾ ਲਿਖੀ ਹੈ, ਨਰਸਿੰਘਾ ਅਵਤਾਰੇ ਦੀ ਕਥਾ ਲਿਖੀ ਹੈ, ਸਾਰੀ ਕਥਾ ਜਿਹੜੀ ਹੈ ਮੈਂ ਦਸਮ ਗੁਰੂ ਗ੍ਰੰਥ ਸਾਹਿਬ ਅੰਕਿਤ ਕੀਤੀ ਹੈ।
ਨਾਖ ਸਿੱਖ ਤੇ ਕ੍ਰਮ ਪਹਾਖ ਸੁਣਾਇਓ।
ਮੈਂ ਸ਼ੁਰੂ ਤੋਂ ਲੈ ਕਰਕੇ ਮਧਿਆਨ ਸਮੇਂ ਤੇ ਅੰਤ ਸਮੇਂ ਤਾਂ ਸਾਰਾ ਦਾ ਸਾਰਾ ਪ੍ਰਸੰਗ ਸੁਣਾਇਆ ਹੈ।
ਛੁਰ ਕਥਾ ਤਬ ਪ੍ਰਥਮ ਸੁਣਾਈ।
ਇਹ ਸਾਰੀ ਕਥਾ ਮੈਂ ਛੱਡ ਕਰਕੇ ਉਸ ਪਰਮਾਤਮਾ ਦੇ ਅਨੰਤ ਕਲਾਂ ਦੇ ਮਾਲਕ ਦੀ ਕਥਾ ਸੁਣਾਈ ਹੈ।
ਅਬ ਚਾਹਤ ਫਿਰ ਕਰਾਓ ਬਡਾਈ।
ਮੈਂ ਉਹ ਕਥਾ ਛੱਡੀ ਹੋਈ ਸੀ, ਹੁਣ ਫਿਰ ਮੈਂ ਚਾਹੁੰਦਾ ਹਾਂ ਕਿ ਉਹ ਕਥਾ ਨੂੰ ਵਰਣਨ ਕਰਾਂ। ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਕਹਿੰਦੇ ਹਨ ਕਿ ਮੈਂ ਉਸ ਕਥਾ ਦਾ ਫਿਰ ਪੁਨਰ ਇੱਕ ਵਾਰ ਤੁਹਾਡੇ ਸਾਹਮਣੇ ਸਿਜਰਾ ਨਜ਼ਾਰਾ ਚਰਿੱਤਰ ਦਿਖਾਉਣਾ ਕਰਾਂ ਕਿ ਉਸ ਕਥਾ ਨੂੰ ਮੈਂ ਕਿਵੇਂ ਉਲੇਖਿਆ, ਕਿਵੇਂ ਵਰਣਨ ਕੀਤਾ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਬਚਿੱਤਰ ਨਾਟਕ ਦੇ ਵਿੱਚ ਆਪ ਜੀ ਨੇ ਇੱਥੇ ਕਥਾ ਇਹ ਗੱਲ ਕਹਿੰਦੇ ਨੇ, ਛੋਰ ਕਥਾ ਤਾਂ ਪ੍ਰਥਮ ਸੁਣਾਈ, ਅਬ ਚਾਹਤ ਫਿਰ ਕਰੋ ਵਡਾਈ। ਫਿਰ ਮੈਂ ਚਾਹੁੰਦਾ ਹਾਂ ਕਿ ਉਸ ਕਥਾ ਨੂੰ ਆਪਣੇ ਵੰਸ਼ ਦੀ ਕਥਾ ਪਹਿਲੇ ਲਿਖੀ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ, ਹੁਣ ਆਪਾਂ ਕਹਿੰਦੇ ਹਾਂ ਨਾ ਕਿ ਭਾਈ ਤੁਸੀਂ ਕਿਹੜੇ ਅੰਸ਼ ਵੰਸ਼ ਤੋਂ ਹੋ। ਜੇ ਆਪਾਂ ਗੁਰੂ ਗੋਬਿੰਦ ਸਿੰਘ ਜੀ ਨੂੰ, ਜੇ ਆਪਾਂ ਗੁਰੂ ਨਾਨਕ ਦੇਵ ਜੀ ਨੂੰ ਮੱਥਾ ਟੇਕਦੇ ਹਾਂ, ਮੰਨਦੇ ਹਾਂ, ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਪੂਰਵਲੇ ਵੰਸ਼ਾਂ ਦੀ ਕਥਾ ਲਿਖੀ ਵੰਸ਼ਾਵਲੀ, ਲਓ ਅਤੇ ਕੁਛ ਤੋਂ ਇਹ ਵੰਸ਼ ਚੱਲੀ ਹੈ। ਸਾਰੀ ਕਥਾ ਪੜ੍ਹ ਕੇ ਦੇਖ ਲਓ, ਮੈਂ ਤੁਹਾਨੂੰ ਸਾਰੀ ਕਥਾ ਡਿਟੇਲ ਦੇ ਵਿੱਚ ਦੱਸ ਤਾਂ ਸਕਦਾ ਨਹੀਂ, ਤੁਸੀਂ ਆਪ ਇੱਛਕ ਬਣੋ ਔਰ ਇਹ ਡਿਟੇਲ ਦੀ ਕਥਾ ਲਓ ਕੁਛ ਤੂੰ ਗੁਰੂ ਗੋਬਿੰਦ ਸਿੰਘ ਦੀ ਅੰਸ਼ ਕਿਵੇਂ ਚੱਲੀ ਹੈ। ਬੜੇ ਬੜੇ ਢਾਡੀ ਲੋਕ, ਬੜੇ ਬੜੇ ਪ੍ਰਚਾਰਕ ਲੋਕ ਇਸ ਕਥਾ ਨੂੰ ਵਿਸਥਾਰ ਪੂਰਵਕ ਸੁਣਾਉਂਦੇ ਨੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਕਿ ਮੈਂ ਆਪਣੇ ਵੰਸ਼ ਦੀ ਕਥਾ ਸੁਣਾਈ, ਬੇਦੀ ਵੰਸ਼ ਦੀ ਕਥਾ ਸੁਣਾਈ, ਤ੍ਰੇਣ ਵੰਸ਼ ਦੀ ਕਥਾ ਸੁਣਾਈ, ਗੁਰੂ ਵੰਸ਼ਾਵਲੀ ਦੀ ਕਥਾ ਸੁਣਾਈ। ਔਰ ਇੱਥੇ ਗੱਲ ਮੈਂ ਦੱਸਾਂ ਕਿ ਬਹੁਤ ਸਾਰੇ ਲੋਕ ਗੁਰੂ ਨੂੰ ਮੰਨਦੇ ਨੇ ਪਰ ਗੁਰੂਆਂ ਦੇ ਵਿੱਚ ਵੰਡੀ ਪਾਈ ਹੋਈ ਹੈ। ਕੋਈ ਤਾਂ ਕਹਿੰਦੇ ਅਸੀਂ ਜੀ ਬਾਬਾ ਨਾਨਕ ਨੂੰ ਮੰਨਦੇ ਹਾਂ, ਕੋਈ ਤਾਂ ਕਹਿੰਦੇ ਨਹੀਂ ਜੀ ਅਸੀਂ ਗੁਰੂ ਅੰਗਦ ਦੇਵ ਜੀ ਨੂੰ ਮੰਨਦੇ ਹਾਂ, ਕੋਈ ਤਾਂ ਕਹਿੰਦੇ ਨਹੀਂ ਜੀ ਗੁਰੂ ਅਮਰਦਾਸ ਸਾਹਿਬ ਜੀ ਨੂੰ ਮੰਨਦੇ ਹਾਂ। ਗੁਰੂ ਰਾਮਦਾਸ ਸਾਹਿਬ ਜੀ ਅੰਮ੍ਰਿਤਸਰ ਦੇ ਨਿਵਾਸੀ ਕਹਿੰਦੇ ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ। ਬਸ ਗੁਰੂ ਰਾਮਦਾਸ ਦੀ ਗੱਲ ਕਰੋ ਜੀ, ਸਤਿਗੁਰੂ ਦੇ ਪਿਆਰਿਓ, ਸ਼੍ਰੀ ਨਾਨਕ ਅੰਗਦ ਕਰਮਾਨਾ, ਅੰਗਦ ਅਮਰਦਾਸ ਪਹਿਚਾਨਾ, ਅਮਰਦਾਸ ਰਾਮਦਾਸ ਕਹਾਇਓ, ਸਾਧਨ ਲਖਾ ਮੂੜ ਨਹੀਂ ਪਾਇਓ। ਇੱਕ ਜੋਤ, ਇੱਕ ਹੀ ਜੋਤ ਹੈ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ, ਔਰ ਗੁਰੂ ਗੋਬਿੰਦ ਸਿੰਘ ਜੀ ਤੋਂ ਪਾ ਮਗਰੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਜੋ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਦੇ ਵਿੱਚ ਜੋਤ ਬਿਰਾਜ ਰਹੀ ਹੈ, ਜਗਮਗ ਜੋਤ ਬਿਰਾਜ ਰਹੀ ਸ਼੍ਰੀ ਅਵਚਲ ਨਗਰ ਅਪਾਰ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੇ ਉਸ ਗ੍ਰੰਥ ਨੂੰ ਗੱਦੀ ਦੇ ਕਰਕੇ ਇਹ ਮਤਭੇਦ ਨੂੰ ਦੂਰ ਕੀਤਾ ਔਰ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਨੂੰ, ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਨੂੰ ਇੱਕ ਥਾਂ 'ਤੇ ਇਕੱਤਰ ਕਰਕੇ ਬਾਬਾ ਦੀਪ ਸਿੰਘ ਜੀ, ਸ਼ਹੀਦ ਭਾਈ ਮਨੀ ਸਿੰਘ ਜੀ ਨੇ ਇਹਦਾ ਰੂਪ ਦਸਮ ਗੁਰੂ ਗ੍ਰੰਥ ਸਾਹਿਬ ਦਾ ਬੀੜ ਤਿਆਰ ਕੀਤਾ। ਪੰਥ ਵਿੱਚ ਬੜਾ ਝਗੜਾ ਸੀ, ਮੱਸਾ ਰਗੜ ਦਾ ਸਿਰ ਜਦੋਂ ਵੰਡ ਲਿਆ, ਮੱਸਾ ਰੰਗੜ ਨੂੰ ਵੱਢ ਲਿਆ ਅਤੇ ਸਾਧ ਸੰਗਤ ਜੀ ਇਹ ਫੈਸਲਾ ਹੋ ਗਿਆ ਕਿ ਇਹਨੂੰ ਜਿਲਦ ਵਿੱਚ ਲਿਆਉਣਾ ਚਾਹੀਦਾ ਅਤੇ ਦਸਮ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਸ ਸਮੇਂ ਤੋਂ ਜਿਲਦ ਵਿੱਚ ਲਿਆਂਦਾ ਗਿਆ। ਔਰ ਇਸੇ ਤਰ੍ਹਾਂ ਦਸਮ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਪ੍ਰਕਾਸ਼ਿਤ ਕੀਤਾ ਗਿਆ। ਬਹੁਤ ਸਾਰੇ ਮਨਮਤੀਏ ਲੋਕਾਂ ਨੇ ਆਖਿਆ, ਲਓ ਜੀ ਇਸ ਬਾਣੀ ਨੂੰ ਕਿਉਂ ਪ੍ਰਕਾਸ਼ ਕਰਦੇ ਹੋ, ਲਓ ਜੀ ਇੱਕ ਗੱਦੀ 'ਤੇ ਦੋ ਰਾਜੇ ਕਿਵੇਂ ਬਹਿ ਸਕਦੇ ਨੇ, ਇਸ ਤਰ੍ਹਾਂ ਦਾ ਸਵਾਲ। ਉਹ ਭਲਿਓ ਮਾਨਸੋ, ਇਹ ਕੋਈ ਦੇਹਧਾਰੀ ਰਾਜਾ ਵਾ, ਹੈ ਗੱਲਾਂ ਕਰਦੇ ਹੋ, ਇਹ ਕੋਈ ਦੇਹਧਾਰੀ ਰਾਜਾ। ਉਹ ਗੱਲ ਤਾਂ ਉੱਥੇ ਆਉਂਦੀ ਹੈ ਜਿੱਥੇ ਕਾਇਆ ਦੀ ਗੱਲ ਆਉਂਦੀ ਹੈ, ਜਿੱਥੇ ਸਰੀਰ ਦੀ ਗੱਲ ਆਉਂਦੀ ਹੈ। ਇੱਥੇ ਤਾਂ ਬਾਣੀ ਨਿਰਗੁਣ ਗੁਰੂ ਹੈ, ਬਾਣੀ ਗੁਰੂ, ਗੁਰੂ ਹੈ ਬਾਣੀ, ਇਹ ਤਾਂ ਬਾਣੀ ਗੁਰੂ ਹੈ। ਇਹ ਸਤਿਗੁਰੂ ਦੇ ਪਿਆਰਿਓ, ਪਰ ਸਾਡੀ ਮੱਤ ਕੰਮ ਨਹੀਂ ਕਰਦੀ, ਜਿਸ ਕਰਕੇ ਅਸੀਂ ਗੁਰੂ ਦੇ ਬਾਣੀ ਨੂੰ, ਗੁਰੂ ਦੇ ਵਿਚਾਰਾਂ ਨੂੰ ਸਮਝ ਸਕੀਏ। ਸੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਛੋਰ ਕਥਾ ਤਬ ਪ੍ਰਥਮ ਸੁਣਾਈ। ਮੈਂ ਆਪਣੇ ਕਥਾ ਜਿਹੜੀ ਬੰਸਾਵਾਲੀ ਕਥਾ ਸੁਣਾਈ ਹੈ, ਉਹ ਜਿਹੜੀ ਕਥਾ ਲਿਖਣੀ ਸੀ ਉਹ ਛੱਡੀ ਹੋਈ ਸੀ, ਹੁਣ ਫਿਰ ਉਹ ਅਗਲੀ ਕਥਾ ਲਿਖਣੀ ਚਾਹੁੰਦੇ ਹਾਂ।
ਅਬ ਚਾਹਤ ਫਿਰ ਕਰਾਓ ਵਡਾਈ।
ਫਿਰ ਮੈਂ ਹੁਣ ਉਹ ਕਥਾ ਸ਼ੁਰੂ ਤੋਂ ਆਪ ਜੀ ਨੂੰ ਸੁਣ ਕਰਕੇ, ਆਪ ਜੀ ਨੂੰ ਸੁਣਾ ਕਰਕੇ ਕਹਿਣੀ ਚਾਹੁੰਦਾ ਹਾਂ।
ਇਤ ਸ੍ਰੀ ਬਚਿੱਤਰ ਨਾਟਕ ਗ੍ਰੰਥੇ।
ਇੱਥੇ ਬਚਿੱਤਰ ਨਾਟਕ ਗ੍ਰੰਥ ਦਾ
ਸਰਬ ਕਾਲ ਕੀ ਬੇਨਤੀ ਵਰਣਨ।
ਸਰਬ ਕਾਲ ਪਰਮਾਤਮਾ ਦੇ ਚਰਨਾਂ 'ਚ ਬੇਨਤੀ ਦਾ ਵਰਣਨ ਕੀਤਾ।
ਨਾਮ ਚੌਦਸਮ ਅਧਿਆਏ ਸਮਾਪਤ।
ਇੱਥੇ ਚੌਦਵਾਂ ਅਧਿਆਇ 10 ਤੇ 4 ਚਤੁਰਦਸ਼ ਅਧਿਆਏ ਬਚਿੱਤਰ ਨਾਟਕ ਦਾ ਸੰਪੂਰਨ ਹੋਇਆ।
ਮਸਤ ਸੁਭ ਮਸਤ ਅਫਜੋ।
ਇਹ ਬੜੇ ਪਿਆਰ ਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸ ਕਥਾ ਨੂੰ ਉਲੇਖਣਾ ਕੀਤਾ, ਔਰ ਇਸ ਕਥਾ ਤੋਂ ਉਲੇਖਣ ਤੋਂ ਬਾਅਦ ਮਹਾਰਾਜ ਜੀ ਇਹ ਗੱਲ ਕਹਿੰਦੇ ਆ ਕਿ ਭਾਈ ਗੁਰਸਿੱਖੋ, ਇਹ ਨਾ ਸਮਝਣਾ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਕਥਾ ਇੱਥੇ ਸਮਾਪਤ ਹੋ ਗਈ, ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਇੱਥੇ ਸਮਾਪਤ ਹੋ ਗਈ। ਮਹਾਰਾਜ ਨੇ ਅਫਜੂ ਸ਼ਬਦ ਵਰਤਿਆ ਹੈ ਕਿ ਇਸ ਤੋਂ ਅੱਗੇ ਵੀ ਸ਼ਬਦ ਆਉਣਾ ਹੈ, ਇਸ ਤੋਂ ਅੱਗੇ ਵੀ ਬਾਣੀ ਆਉਣੀ ਹੈ, ਉਹਨੂੰ ਵੀ ਪੜ੍ਹਨਾ ਹੈ, ਉਹਨੂੰ ਵੀ ਵਿਚਾਰਨਾ ਹੈ। ਬਹੁਤ ਸਾਰਾ ਝਗੜਾ ਪਿਆ ਰਿਹਾ ਪੰਥ ਦੇ ਵਿੱਚ, ਲੋਕ ਕਹਿੰਦੇ ਬਸ ਜੀ ਬਚਿੱਤਰ ਨਾਟਕ ਰਚਨਾ ਹੀ ਗੁਰੂ ਗੋਬਿੰਦ ਸਿੰਘ ਜੀ ਦੀ ਹੈ, ਬਾਕੀ ਬਾਣੀ ਨਹੀਂ। ਨਹੀਂ, ਜੇ ਇਸ ਤਰ੍ਹਾਂ ਦੀ ਕੋਈ ਗੱਲ ਹੁੰਦੀ ਤਾਂ ਗੁਰੂ ਜੀ ਇਹ ਸ਼ਬਦ ਨਾ ਲਿਖਦੇ, ਅਫਜੂ ਅੱਗੇ ਵੀ ਬਾਣੀ ਹੈ, ਅਗਲਾ ਵੀ ਅਧਿਆਇ ਹੈ, ਇਹ ਚੱਲਦਾ ਲੜੀਵਾਰ ਹੈ। ਜਿਸ ਕਰਕੇ ਗੁਰੂ ਪਿਆਰਿਓ, ਚੰਡੀ ਚਰਿੱਤਰ, ਚੰਡੀ ਉਕਤ ਬਿਲਾਸ, ਚੰਡੀ ਦੀ ਵਾਰ, ਗਿਆਨ ਪ੍ਰਬੋਧ, 33 ਸਵਈਏ, ਸ਼ਸਤਰ ਨਾਮ ਮਾਲਾ, ਇਹ ਸਾਰੇ ਕਥਾਵਾਂ ਤ੍ਰਿਆ ਚਰਿੱਤਰੋ ਪੱਖਿਆਂ ਨੇ, ਔਰ ਜਫਰਨਾਮਾ ਅਸਪੋਟਕ ਸਾਰੀ ਗ੍ਰੰਥ, ਇਹ ਜਿਹੜੀ ਰਚਨਾ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੀ ਬਾਣੀ ਰਚਨਾ ਕਰਕੇ ਸਾਨੂੰ ਬੜਾ ਖਜ਼ਾਨਾ, ਅਨਮੋਲ ਰਤਨ, ਜਵਾਹਰ, ਹੀਰੇ, ਹਰ ਪੱਖ ਦਾ ਗਿਆਨ ਦਿੱਤਾ ਹੈ, ਹਰ ਖੇਤਰ ਦਾ ਸ਼ਿਕਸ਼ਾ, ਹਰ ਖੇਤਰ ਦੀ ਕਥਾ, ਹਰ ਖੇਤਰ ਦੀ ਭਾਸ਼ਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦਸਮ ਗੁਰੂ ਗ੍ਰੰਥ ਸਾਹਿਬ ਵਿੱਚ ਦਿੱਤੀ ਹੋਈ ਹੈ, ਜੋ ਬਚਿੱਤਰ ਨਾਟਕ ਦਾ ਅਧਿਆਇ, ਬਚਿੱਤਰ ਨਾਟਕ ਗ੍ਰੰਥ ਬਾਣੀ ਦੀ ਕਥਾ ਇੱਥੇ ਸੰਪੂਰਨ ਹੋਈ। ਗੁਰੂ ਗੋਬਿੰਦ ਸਿੰਘ ਜੀ ਦੀ ਬੜੀ ਕਿਰਪਾ, ਦਾਸ ਨੂੰ ਇੰਨੀ ਅਕਲ ਤਾਂ ਨਹੀਂ ਹੈ ਕਿ ਵਿਸਥਾਰ ਨਾਲ ਆਪ ਜੀ ਨੂੰ ਕਥਾ ਸੁਣਾ ਸਕਾਂ, ਪਰ ਜਿੰਨੀ ਕੁ ਮਤ ਮੇਰੇ ਕਲਗੀਆਂ ਵਾਲੇ, ਮੇਰੇ ਬਾਜਾਂ ਵਾਲੇ ਨੇ ਦਿੱਤੀ ਹੈ, ਉਸ ਤੁੱਛ ਬੁੱਧੀ ਦੇ ਅਨੁਸਾਰ ਬਚਿੱਤਰ ਨਾਟਕ ਗ੍ਰੰਥ ਦੀ ਕਥਾ ਆਪ ਜੀ ਦੇ ਸਾਹਮਣੇ ਦਾਸ ਨੇ ਪੇਸ਼ ਕੀਤੀ ਹੈ। ਟੀ ਸੀਰੀਜ਼ ਦੇ ਕੰਪਨੀ ਦੇ ਮਾਲਕ ਸ਼੍ਰੀ ਗੁਲਸ਼ਨ ਕੁਮਾਰ ਜੀ ਔਰ ਦਰਸ਼ਨ ਕੁਮਾਰ ਜੀ, ਜਿਨ੍ਹਾਂ ਨੇ ਬੜਾ ਉਪਰਾਲਾ ਕਰਕੇ ਇੱਥੇ ਬਚਿੱਤਰ ਨਾਟਕ ਗ੍ਰੰਥ ਦੀ ਕਥਾ ਦਾਸ ਕੋਲੋਂ ਕਰਵਾਈ ਹੈ, ਮੈਂ ਅਰਦਾਸ ਕਰਦਾ ਸੱਚੇ ਪਾਤਸ਼ਾਹ ਇਸ ਕੰਪਨੀ ਨੂੰ ਤਰੱਕੀ ਬਖਸ਼ੇ, ਸ਼੍ਰੀ ਗੁਲਸ਼ਨ ਕੁਮਾਰ ਜੀ, ਸ਼੍ਰੀ ਦਰਸ਼ਨ ਕੁਮਾਰ ਜੀ ਦੀ ਚੜ੍ਹਦੀ ਕਲਾ ਰਹੇ, ਤਾਂ ਕਿ ਐਸੀਆਂ ਚੀਜ਼ਾਂ, ਕਥਾਵਾਂ ਗੁਰੂ ਦੀਆਂ ਸਿੱਖਿਆਵਾਂ ਸਮਾਜ ਅਤੇ ਸੰਗਤ ਵਿੱਚ ਪ੍ਰਾਪਤ ਹੋ ਸਕੇ। ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ, ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।